ਮਮਲੇ ਹਮਲੇ ਉਜਲ ਕਰ ਦੇਵੋ ਮਮਲੇ ਹਮਲੇ ਉਜਲ ਕਰ ਦੇਵੋ ਨਿਰਗੁਣ ਤੂੰ ਦਾਤਾ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਉਜਲ ਕਰ ਦੇਵੋ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਫਲਾ ਹੁਣ ਫਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਉ ਨਾਨਕ ਇਹੈ ਹਵਾਲਾ ਰਖ ਸੰਤਨ ਕੇ ਪਾਛੇ ਉਜਲ ਕਰ ਦੇਵੋ ਹਮ ਮੈਲੇ ਉਜਲ ਕਰ ਦੇਵੋ ਸਮਾਂ ਬਹੁਤ ਕੀਮਤੀ ਸਮਾਂ ਮੰਨਿਆ ਇੱਕ ਇੱਕ ਛਿਣ
ਛਿਨ ਕਹਿੰਦੇ ਨੇ, ਅੱਖ ਦੇ ਖੋਲਣ ਮੀਟਣ ਮਾਤਰ ਨੂੰ, ਜਾਂ ਸੈਕਿੰਡ ਕਹਿ ਲਓ, ਇਤਨੇ ਸਮੇਂ ਦਾ ਵੀ ਮਹਾਨ ਫਲ ਹੈ। ਦੱਸਿਆ ਕਈ ਕੋਟ ਕੇ ਜਗ ਫਲਾਂ, ਸੁਣ ਗਾ ਬਨਹਾਰੇ ਰਾਮ। ਕਈ ਕਰੋੜਾਂ ਯੱਗਾਂ ਦਾ ਫਲ, ਇੱਕ ਛਿੰਨ ਦਾ ਕਰੋੜ ਅਸ਼ਮੇਰ ਜਗ ਦਾ ਫਲ। ਜਿਤਨੇ ਛਿੰਨ ਮਨ, ਉਤਨੇ ਕਰੋੜ ਅਸ਼ਮੇਰ ਜਗਾਂ ਦਾ ਫਲ ਪ੍ਰਾਪਤ ਕਰਦਾ ਪ੍ਰਾਣੀ। ਮਾਨੁਖ ਤਨ ਜਿਸ ਦੇ ਵਿੱਚ ਇਸ ਜੀਵਾਤਮਾ ਨੂੰ ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਟੂਰਜ ਮਿਲੇ ਹਨ, ਇਹ ਔਜ਼ਾਰ ਮਿਲੇ ਹਨ ਆਪਣੇ ਪੁੰਨ ਕਰਮਾਂ ਨੂੰ ਵਧਾਉਣ ਵਾਸਤੇ, ਜਿਨ੍ਹਾਂ ਪੁੰਨ ਕਰਮਾਂ ਦਾ ਫਲ ਸੁਖ ਦੀ ਪ੍ਰਾਪਤੀ ਹੈ। ਸੋ ਇਉਂ ਥੋੜ੍ਹੇ ਥੋੜ੍ਹੇ ਵਧਾਉਂਦੇ ਵਧਾਉਂਦੇ ਬਹੁਤ ਜ਼ਿਆਦਾ ਪੁੰਨ ਕਰਮਾਂ ਦਾ ਸੰਗ੍ਰਹਿ, ਪੁੰਨ ਕਰਮਾਂ ਦਾ ਮਜਮੂਆ ਇਕੱਠਾ ਕਰ ਲੈਂਦਾ। ਜਿਵੇਂ ਥੋੜ੍ਹਾ 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 ਧਨ ਇਕੱਠਾ ਕਰਦਾ ਕਰਦਾ ਕੋਈ ਇੱਕ ਦਿਨ ਸਿਰ ਸ਼ਾਹੂਕਾਰ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਥੋੜ੍ਹਾ ਥੋੜ੍ਹਾ ਭਜਨ ਕਰਦੇ ਕਰਦੇ ਇਹ ਵੀ ਨੁਕਤਾ ਨਿਗਾਹ ਤੇ ਭਗਤ ਬਣ ਜਾਂਦਾ ਹੈ। ਇਸ ਦੀ ਸੱਤਾ ਤਾਕਤ ਵੀ ਬਹੁਤ ਵੱਡੀ ਦੱਸੀ ਹੈ, ਇੱਕ ਮਨ ਇੱਕ ਚਿੱਤ ਦੀ, ਜੋ ਹਰਨਾਮ ਤੇ ਆਉਂਦੇ ਸੀ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਤਿੰਨ ਕੀ ਬਰਖ ਖਾਹੇ ਅਸੰਖ ਲੱਖ ਕਰੋੜ। ਵਕਤੇ ਅਖੀਰ ਦੀ ਬਾਬਤ ਆਇਓ ਦੱਸੇ, ਇੱਕ ਚਿੱਤ ਜੇ ਇੱਕ ਛਿਨ ਪਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਵਕਤੇ ਅਖੀਰ ਇੱਕ ਚਿੱਤ ਇਕਾਗਰ ਹੋ ਜਾਏ, ਚਿੱਤ ਕਾਲ ਦੀ ਫਾਸੀ ਤੇ ਬਚ ਜਾਂਦੇ ਇੱਕ ਛਿਨ ਮਾਤਰ। ਤਾਂ ਇਹ ਅਭਿਆਸ, ਇਹ ਸੁਭਾਵ, ਇਹ ਆਦਤ ਜ਼ਿੰਦਗੀ ਵਿੱਚ ਹੀ ਪਕਾਉਣੀ ਪੈਂਦੀ ਅਤੇ ਮਨ ਨੂੰ ਟਿਕਾ ਕੇ ਇਕਾਗਰ ਕਰਕੇ ਹਰੀ ਜਸ ਕਰਨ ਦਾ ਅਭਿਆਸ ਬਣਾਉਣਾ ਚਾਹੀਦਾ ਹੈ। ਬਾਣੀ ਪੜ੍ਹਨ ਸੁਣਨ ਦਾ ਫਲ ਤਾਂ ਬਹੁਤ ਹੈ, ਵਿਚਾਰਨ ਦਾ ਉਦੋਂ ਹੀ ਵਿਸ਼ੇਸ਼ ਫਲ ਹੈ। ਗੁਰਬਾਣੀ ਗੁਰੂ ਰੂਪ ਹੈ, ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਐਕਸਪੀਰੀਅੰਸ, ਤਜਰਬੇ, ਉਹਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਇਸੇ ਤਰ੍ਹਾਂ ਹੀ ਗੁਰੂ ਜੀ ਦੀ ਬਾਣੀ, ਉਹਨਾਂ ਦੇ ਆਪਣੇ ਖਿਆਲਾਤ ਹਨ, ਆਪਣਾ ਅਨੁਭਵ ਹੈ, ਆਪਣੇ ਐਕਸਪੀਰੀਅੰਸ ਹਨ, ਆਪਣੇ ਤਜਰਬੇ ਹਨ, ਪਰਮਾਰਥਕ ਤਜਰਬੇ ਹਨ, ਜਿਹੜੇ ਅਸ਼ਮਦਾਦੀ ਜੀਵਾਂ ਦੇ ਵਾਸਤੇ, ਸਾਡੇ ਵਾਸਤੇ, ਸਾਡੇ ਲਾਭ ਦੇ ਵਾਸਤੇ ਉਹਨਾਂ ਗੁੰਥਨ ਕਰਕੇ ਰੱਖੇ। ਅਤੇ ਆਓ ਇਸ ਬਾਣੀ ਨੂੰ ਪੜ੍ਹੋ ਵੀ, ਸੁਣੋ ਵੀ, ਵਿਚਾਰੋ ਵੀ, ਰੱਬ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ, ਇਹ ਤੁਰਿਆ ਹੀ ਜਾਂਦਾ ਹੈ, ਇਹ ਰੁਕਦਾ ਨਹੀਂ, ਛਿਨ 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 ਕਰਕੇ ਇੱਥੇ ਚਲਿਆ ਗਿਆ। ਉਮਰਾਂ ਬੀਤ ਗਈਆਂ, ਯੁੱਗ ਬੀਤ ਗਏ, ਇਹ ਚੱਕਰ ਖਤਮ ਨਹੀਂ ਹੁੰਦਾ, ਚੱਕਰ ਖੜਦਾ ਨਹੀਂ ਹੈ। ਇਸ ਤੋਂ ਲਾਭ ਉਠਾ ਲੈਣਾ, ਇਸ ਨੂੰ ਸਫਲਾ ਕਰ ਲੈਣਾ, ਇਸ ਤੋਂ ਪੂਰਾ ਪੂਰਾ ਫਾਇਦਾ ਉਠਾਉਣਾ ਇਨਸਾਨ ਦਾ ਆਪਣਾ ਪੁਰਸ਼ਾਰਥ ਹੈ, ਆਪਣੀ ਹਿੰਮਤ ਹੈ, ਤਾਂ ਤੇ ਇਸ ਤੋਂ ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆ ਗਏ ਨੇ। ਸੁਖੀ ਹੋਣਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਕਿਉਂਕਿ ਸੁਖ ਸਰੂਪ ਵਾਹਿਗੁਰੂ ਹੈ, ਉਸ ਤੋਂ ਇਤਰ ਉਸ ਤੋਂ ਬਿਨਾਂ ਸਭ ਦੁੱਖ ਰੂਪ ਹੈ। ਜਿਹੋ ਜਿਹੀ ਵਸਤੂ ਨਾਲ ਮਨ ਦੀ ਅਟੈਚਮੈਂਟ ਹੁੰਦੀ ਹੈ ਵੈਸੇ ਹੀ ਅਸਰ ਲੈਂਦਾ ਹੈ। ਸੋ ਸੁਖ ਸਰੂਪ ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ, ਉਸਦੇ ਨਾਲ ਮਨ ਜੁੜਿਆ, ਉਸਦੇ ਵਿੱਚ ਲਿਵਲੀਨ ਹੋਇਆ, ਇਹਨੇ ਸੁਖੀ ਹੋਣਾ ਹੈ। ਜੋ ਕੋਈ ਪਦਾਰਥ ਦੁੱਖ ਰੂਪ ਹੈ, ਉਸਦੇ ਵਿੱਚ ਲਿਵਲੀਨ ਹੋਇਆ, ਉਸਨੂੰ ਦੁੱਖ ਦੀ ਹੀ ਪ੍ਰਾਪਤੀ ਹੋਣੀ ਹੈ। ਤਾਂ ਤੇ ਦੁੱਖ ਤੋਂ ਹਰ ਬੰਦਾ ਡਰਦਾ ਹੈ, ਸੁੱਖ ਨੂੰ ਹਰ ਇੱਕ ਹੀ ਚਾਹੁੰਦਾ ਹੈ। ਸੁੱਖ ਦੇ ਵਾਸਤੇ, ਸੁੱਖ ਦੇ ਜਿਗਿਆਸੂ ਵਾਸਤੇ, ਸੁੱਖ ਦੇ ਚਾਹਵਾਨ ਵਾਸਤੇ ਸੁੱਖ ਸਰੂਪ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਪੈਂਦਾ ਹੈ। ਤਾਂ ਤੇ ਇਹ ਮਨੁੱਖ ਤਨ ਦੇ ਵਿੱਚ ਹੀ ਹੋ ਸਕਦਾ ਹੈ। ਉਹ ਵਾਹਿਗੁਰੂ ਦਾ ਭਜਨ ਕਰਕੇ ਅਗ੍ਰੈਸੋ ਨਾ ਕੀਤਾ ਜਾਏ ਤਾਂ ਉਸਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਨੇ, ਆਪਣੇ ਆਏ ਸਿਸ਼ਟ ਮੇਂ ਬਿਨ ਬੂਝੇ ਪਸ਼ੂ ਠਹਿਰੇ। ਮਾਨੁਖ ਤਨ ਧਾਰ ਕੇ ਅਗਰ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਉਸਦਾ ਭਜਨ ਨਾ ਕੀਤਾ, ਉਸਨੂੰ ਮਿਲਣ ਦਾ ਉਪਰਾਲਾ ਨਾ ਕੀਤਾ ਗਿਆ, ਤਾਂ ਇਨਸਾਨੀਅਤ ਤੋਂ ਇਨਸਾਨੀ ਜਾਮਾ ਹੋਣ ਦੇ ਬਾਵਜੂਦ ਵੀ ਕਰੋੜਾਂ ਕੋਲ ਦੂਰ ਹੈ। ਹੈ ਕਿ ਪਸ਼ੂ ਹੈਵਾਨ ਹੋਰ ਨਹੀਂ, ਮਰਿਆ ਹੋਇਆ ਪਸ਼ੂ, ਇਹੋ ਜਿਹਾ ਦਰਜਾ ਗੁਰਬਾਣੀ ਉਹਨਾਂ ਨੂੰ ਦਿੰਦੀ ਹੈ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ,
ਤੂੰ ਹੀ ਮੋਹਿਨਾ, ਤੂੰ ਹੀ ਤੂੰ ਹੀ
ਬੁਰਾ ਲਿਖਾਇਆ ਮਰਨਾ, ਅੰਤਰ ਬਾਹਰ ਕਟ ਕਟ ਇਤੁੱਤ ਤੂੰ ਹੀ ਮੋਹੇ ਨਾ। ਦੁਨੀਆਂ 'ਤੇ ਤਿੰਨ ਕਿਸਮ ਦੇ ਲੋਕ ਮੰਨੇ ਗਏ, ਅਗਿਆਨੀ, ਦੂਸਰੇ ਜਗਿਆਸੂ, ਤੀਸਰੇ ਗਿਆਨਵਾਨ ਮੁਕਤ ਪੁਰਸ਼। ਉਹਨਾਂ ਦੇ ਖਿਆਲਾਤ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਦਰਜਾ ਮਿਲਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਤਾਂ ਸੰਸਾਰ ਦੇ ਵਿੱਚ ਇਹੋ ਜਿਹੀ ਸਮਝੋ ਜਿਹੜੇ ਕਹਿੰਦੇ ਨੇ ਖਾਓ ਪੀਓ ਅਤੇ ਦੂਜਿਆਂ ਦਾ ਕੁਛ ਨਹੀਂ, ਭਾਵੇਂ ਕਿਵੇਂ ਵੀ ਕਰੋ, ਕਿਸੇ ਨੂੰ ਲੁੱਟੋ ਕੁੱਟੋ, ਕਿਸੇ ਨੂੰ ਦੁੱਖ ਦਿਓ, ਤਕਲੀਫ ਦਿਓ, ਕਸ਼ਟ ਦਿਓ, ਆਪਣਾ ਪੇਟ ਭਰੋ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹਨੂੰ ਸਮਝ ਪੈ ਚੁੱਕੀ ਹੈ, ਉਹ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਰੱਖਦੇ, ਕੋਸ਼ਿਸ਼ ਕਰਦੇ ਹਨ। ਤੀਸਰੇ ਉਹ ਲੋਕ ਹਨ ਜਿਹੜੇ ਮੁਕਤ ਹੋ ਚੁੱਕੇ ਹਨ, ਦੁੱਖਾਂ ਤੋਂ ਬਰੀ ਹੋ ਚੁੱਕੇ ਹਨ। ਸੋ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗੀ। ਇੱਕ ਸ਼ੀਸ਼ ਮਹਿਲ ਹੈ, ਸ਼ੀਸ਼ਿਆਂ ਦਾ ਮਹਿਲ ਬਣਿਆ ਹੈ, ਉਸਦੇ ਅੰਦਰ ਸ਼ੀਸ਼ੇ ਦੇ ਹੀ ਟੁਕੜੇ ਲੱਗਣ ਥਾਂ ਤੋਂ। ਉਸ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਟੁੱਕ ਦੀ ਬੁਰਕੀ ਹੈ। ਉਹ ਉਸ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਸ਼ੀਸ਼ੇ ਦਾ ਸੁਭਾਵ ਹੈ ਜੋ ਉਹਦੇ ਵੱਲ ਤੱਕੀ, ਉਹਦਾ ਜਵਾਬ ਵੀ ਦੇਣਾ। ਜਿੱਧਰੋਂ ਮੂੰਹ ਉਠਾ ਕੇ ਦੇਖਦਾ ਕੁੱਤਾ, ਉਹਨੂੰ ਐਸਾ ਪ੍ਰਤੀਤ ਹੁੰਦਾ ਸਾਹਮਣੇ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਰੋਟੀ, ਰੋਟੀ ਦੀ ਗ੍ਰਾਹੀ ਹੈ। ਉਹਨੂੰ ਇਹ ਤਾਂ ਨਹੀਂ ਸਮਝ ਵੀ ਮੇਰਾ ਆਪਣਾ ਅਕਸ਼ ਹੈ, ਇੰਨੀ ਸਮਝ ਨਹੀਂ, ਕੋਈ ਹੋਰ ਕੁੱਤਾ ਸਮਝਦਾ। ਕੁੱਕਰ ਦਾ ਸੁਭਾਵ ਹੈ, ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋਵੇ, ਦੂਸਰੇ ਤੋਂ ਕਹਾਉਣ ਦੀ ਕੋਸ਼ਿਸ਼ ਕਰਨੀ, ਇਹ ਉਹਦਾ ਸੁਭਾਅ ਹੀ ਹੁੰਦਾ ਕੁਦਰਤ ਵੱਲੋਂ। ਸੋ ਸਾਹਮਣੇ ਸ਼ੀਸ਼ੇ ਵਿੱਚ ਆਪਣਾ ਅਕਸ਼ ਦੇਖ ਕੇ ਉਸ ਨੂੰ ਨਾ ਜਾਣਨ ਕਰਕੇ, ਹੋਰ ਕੋਈ ਦੂਸਰਾ ਕੁੱਤਾ ਸਾਹਮਣੇ ਖੜਾ, ਉਹਦੇ ਮੂੰਹ ਦੇ ਵਿੱਚ ਰੋਟੀ ਹੈ, ਟੁੱਕ ਦੀ ਗ੍ਰਾਹੀ ਹੈ, ਖੂਨ ਦੇ ਵਾਸਤੇ ਦੌੜ ਕੇ ਜਾਂਦਾ, ਦੌੜ ਕੇ ਸ਼ੀਸ਼ੇ ਵੱਲ ਜਾਂਦਾ। ਅੱਗੇ ਚੂੰਕਿ ਸ਼ੀਸ਼ਾ ਹੈ, ਉਹਦਾ ਆਪਣਾ ਹੀ ਤੁਸੀਂ ਉੱਥੋਂ ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ, ਟੱਕਰ ਵੱਜਦੀ ਹੈ, ਦਿਮਾਗ ਦੇ ਵਿੱਚ ਸੱਟ ਵੱਜਦੀ ਹੈ। ਸੱਟ ਵੱਜਣ ਕਰਕੇ ਕੁਛ ਦੇਰ ਚੱਕਰ ਆਉਂਦਾ, ਫਿਰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ, ਫਿਰ ਮੂੰਹ ਉਠਾ ਕੇ ਦੇਖਦਾ, ਫਿਰ ਵੀ ਉਹਦਾ ਆਪਣਾ ਅਕਸ਼ ਦਿੰਦਾ, ਫਿਰ ਉਸ ਤੋਂ ਖੋਣ ਦੀ ਕੋਸ਼ਿਸ਼ ਕਰਦਾ, ਇਸੇ ਤਰ੍ਹਾਂ ਟੱਕਰਾਂ ਮਾਰ ਮਾਰ ਕੇ। ਇਹਨੇ ਆਪਣੇ ਆਪ ਤੋਂ ਰੋਟੀ ਦੀ ਗ੍ਰਾਹੀ ਖੋਣ ਵਾਸਤੇ ਟੱਕਰਾਂ ਮਾਰ ਮਾਰ ਕੇ ਸ਼ੀਸ਼ ਮਹਿਲ ਵਿੱਚ ਹੀ ਦੁੱਖਾਂ ਸਹਿਤ ਪ੍ਰਾਣ ਦੇ ਦਿੰਦਾ ਹੈ। ਦੂਸਰੇ ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਕੇਸ ਖਿਲਰੇ ਹੋਏ ਹਨ, ਸਮਝ ਨਹੀਂ, ਕਿਉਂਕਿ ਬੱਚਾ ਹੈ, ਜਿੱਧਰ ਨੂੰ ਉਠਾ ਕੇ ਦੇਖਦਾ ਉਹਦਾ ਆਪਣਾ ਆਪ ਹੀ ਦਿਸਣਾ ਹੋਇਆ, ਇਉਂ ਪ੍ਰਤੀਤ ਹੁੰਦਾ ਕੋਈ ਸਾਹਮਣੇ ਭੂਤ ਖੜਾ ਹੈ, ਹਾਲਾਂਕਿ ਉਹਦਾ ਆਪਣਾ ਅਕਸ਼ ਹੈ, ਪਰ ਸਮਝ ਨਾ ਹੋਣ ਕਰਕੇ ਦੂਜਾ ਸਮਝਦਾ। ਸੋ ਭੂਤ ਸਮਝ ਕੇ ਡਰਦਾ ਹੈ, ਸਹਿਮਦਾ ਹੈ, ਦਿਲ ਘਬਰਾਉਂਦਾ ਹੈ, ਅਤੇ ਇਹਨੇ ਡਰ ਪੈਦਾ ਹੋ ਕੇ ਵਾਰ ਵਾਰ ਇਸੀ ਤਰ੍ਹਾਂ ਉੱਥੇ ਦੁੱਖ ਵਿੱਚ ਉਹਦਾ ਸਮਾਂ ਗੁਜ਼ਰ ਜਾਂਦਾ। ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਸਿਆਣਾ ਆਦਮੀ, ਕੋਈ ਬੂਟਿਡ ਸੂਟਿਡ ਆਦਮੀ ਪ੍ਰਵੇਸ਼ ਕਰ ਜਾਂਦਾ ਹੈ, ਸਮਝ ਰੱਖਦਾ ਹੈ, ਉਸਨੂੰ ਅਕਲ ਹੈ ਵੀ ਸ਼ੀਸ਼ੇ ਵਿੱਚ ਜਦੋਂ ਦੇਖੀ ਆਪਣਾ ਅਕਸ਼ ਦਿਸਣਾ ਹੋਇਆ, ਜਿਸ ਤਰਫ ਦੇਖਦਾ ਹੈ ਆਪਣਾ ਹੀ ਆਪ ਦੀਨਾ, ਆਪਣਾ ਅਕਸ਼ ਦੀਨਾ ਹੈ, ਉਸਨੂੰ ਦੇਖ ਕੇ ਖੁਸ਼ ਹੁੰਦਾ, ਹੋਰ ਪਾਸੇ ਦੇਖਦਾ ਉੱਧਰ ਵੀ ਸ਼ੀਸ਼ਾ ਹੈ, ਆਪਣਾ ਹੀ ਅਕਸ਼ ਦੀਨਾ ਉਹਨੂੰ ਦੇ, ਇਉਂ ਉਸਦਾ ਸਮਾਂ ਕਿਹੋ ਜਿਹੀ ਖੁਸ਼ੀ ਵਿੱਚ ਗੁਜ਼ਰਦਾ ਹੈ। ਇਹ ਦ੍ਰਿਸ਼ਟਾਂਤ ਮਿਸਾਲ ਹੈ, ਸੰਸਾਰਿਕ ਸ਼ੀਸ਼ ਮਹਿਲ ਦੀ ਨਿਆਈ, ਜਿਤਨੇ ਸਰੀਰ ਹਨ ਮਾਨੋ ਸ਼ੀਸ਼ਿਆਂ ਦੇ ਟੁਕੜੇ ਹਨ, ਸਾਰਿਆਂ ਦੇ ਵਿੱਚ ਆਪਣਾ ਹੀ ਆਪਾ ਹੈ। ਪਹਿਲੇ ਦਰਜੇ ਦੇ ਉਹ ਲੋਕ ਹਨ ਕੁਦਰਤੀ ਵਾਲੇ, ਜਿਹੜੇ ਦੂਸਰੇ ਤੋਂ ਦੂਸਰੇ ਦੇ ਹੱਕਾਂ ਨੂੰ ਵੀ ਖੋਣ ਦੀ ਕੋਸ਼ਿਸ਼ ਕਰਦੇ ਹਨ, ਦੂਸਰਾ ਔਖਾ ਹੋਵੇ, ਤੰਗ ਹੋਵੇ, ਕਿਤਨੀ ਤਕਲੀਫ ਹੈ, ਕੋਈ ਪਰਵਾਹ ਨਹੀਂ, ਪਰ ਖੁਦਗਰਜ਼ੀ ਉਹਨਾਂ ਦੇ ਚਿੱਤ ਵਿੱਚ ਇਤਨੀ ਬੈਠੀ ਹੁੰਦੀ ਹੈ, ਤਾਂ ਆਪਣੇ ਪੇਟ ਤੇ ਹੀ ਧਿਆਨ। ਉਹਨਾਂ ਨੂੰ ਕੁੱਕਰ ਵਿਰਤੀ ਵਾਲੇ ਲੋਕ ਕਿਹਾ ਜਾਂਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਨੂੰ ਸੰਸਾਰ ਵਿੱਚ ਅਗਿਆਨੀ ਭੁੱਲੜ, ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਕਿਸੇ ਨੂੰ ਤੰਗ ਨਹੀਂ ਭਾਵੇਂ ਕਰਦੇ, ਲੇਕਿਨ ਉਹਨਾਂ ਨੂੰ ਸਮਝਣੇ ਵੀ ਸਾਰਿਆਂ ਸਰੀਰਾਂ ਵਿੱਚ ਮੇਰਾ ਆਪਣਾ ਨਿੱਜ ਸਰੂਪ ਹੀ ਵਾਸਾ ਰੱਖਦਾ, ਅਗਿਆਨ ਭੁੱਲਦਾ ਪੜਦਾ ਪਿਆ ਹੋਇਆ, ਇਸ ਕਰਕੇ ਉਹ ਭੈ ਵਿੱਚ ਵਸਦੇ ਹਨ। ਸੋ ਉਹਨਾਂ ਦੀ ਜ਼ਿੰਦਗੀ ਵੀ ਸੁਖਦਾਈ ਨਹੀਂ, ਹਾਂ ਕੋਸ਼ਿਸ਼ ਉਹ ਕਰਦੇ ਰਹਿੰਦੇ ਹਨ। ਤੀਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਸਭੇ ਵਿੱਚ ਆਪਣਾ ਆਪਾ ਦੇਖਦੇ, ਸਾਰੇ ਸਰੀਰਾਂ ਵਿੱਚ ਇੱਕੋ ਹੀ ਜੋਤ ਪ੍ਰਕਾਸ਼ ਦੀ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਘਟ ਘਟ ਮੈਂ ਹਰਜੂ ਵਸੈ ਸੰਤਨ ਕਿਹੋ ਪੁਕਾਰ, ਕਉ ਨਾਨਕ ਤੇ ਭਜਮਨਾ ਤੋ ਨਿਧ ਉਤਰੇ, ਅਸਤੀ ਚੀਟੀ ਤਰਣੋ ਆਦਮ ਇੱਕ ਅਖੰਡ ਵਸੇ ਅਨਾਦਮ, ਪੀੜ੍ਹੀ ਤੋਂ ਲੈ ਕੇ ਬ੍ਰਹਮਾਂਡ ਤੱਕ ਸਾਰਿਆਂ ਵਿੱਚ ਕੋਈ ਖੰਡ ਵਾਹਿਗੁਰੂ ਵਸਦਾ ਹੈ। ਜਿਨ੍ਹਾਂ ਦੀ ਇਹੋ ਜਿਹੀ ਦ੍ਰਿਸ਼ਟੀ ਇਹੋ ਜਿਹਾ ਨੇਸ਼ਟਾ ਹੈ, ਉਹਨਾਂ ਨੂੰ ਤਤਵੇ ਤੇ ਬਨਗਿਆਨੀ ਆਦਿ ਕਿਹਾ ਜਾਂਦਾ, ਉਹ ਮੁਕਤ ਹੋ ਚੁੱਕੇ, ਦੁੱਖਾਂ ਤੋਂ ਬਰੀ ਹੋ ਗਏ, ਇੱਥੇ ਜੀਵਨ ਮੁਕਤ ਹਨ, ਕਿਸੇ ਨੂੰ ਤੰਗ ਤਾਂ ਕੀ ਕਰਨਾ, ਦੂਸਰੇ ਨੂੰ ਸੁੱਖ ਦੇਣ ਦੀ ਕੋਸ਼ਿਸ਼ ਉਹਨਾਂ ਦੀ ਹੈ, ਅਤੇ ਬਾਕੀ ਆਪਣੀ ਜ਼ਿੰਦਗੀ ਸੁੱਖ ਸ਼ਾਂਤੀ ਵਿੱਚ ਗੁਜ਼ਰਦੀ ਹੈ, ਹੋਰਨਾਂ ਨੂੰ ਅਧਿਕਾਰੀ ਜਨਰ ਸਮਾਜ ਵਿੱਚ ਪ੍ਰਵਿਰਤ ਕਰਦੇ ਹਨ। ਉਹਨਾਂ ਲੋਕਾਂ ਵਾਸਤੇ ਜਿਹਾ ਜਿਹਾ ਦਰਜਾ ਵੈਸੇ ਹੀ ਬਾਣੀ ਉਚਾਰਨ ਕੀਤੀ, ਉਹ ਭਿਆਨਕ ਰੋਚਕ ਯਥਾਰਥ ਤਿੰਨ ਕਿਸਮ ਦੀ ਹੀ ਬਾਣੀ, ਤਿੰਨ ਕਿਸਮ ਦੇ ਅਧਿਕਾਰੀਆਂ ਵਾਸਤੇ ਇਹ ਸ਼ਬਦ ਗੁਰੂ ਜੀ ਨੇ, ਉਹਨਾਂ ਲੋਕਾਂ ਵਾਸਤੇ ਜਿਹਨਾਂ ਦੀ ਦ੍ਰਿਸ਼ਟੀ ਸਮ ਹੈ, ਉਹਨਾਂ ਦੇ ਪੁਰਸ਼ਾਂ ਵਾਸਤੇ ਉਹਨਾਂ ਦੀ ਅਵਸਥਾ ਨੂੰ ਜ਼ਾਹਰ ਕਰਦਿਆਂ ਉਚਾਰਨ ਕੀਤਾ ਹੈ। ਤੁਸੀਂ ਤੁਸੀਂ ਨਾ ਤੁਸੀਂ ਤੁਸੀਂ ਸ਼ਬਦ ਦੀ ਆਵਾਜ਼ ਗਈ, हर वस्तु में शुद्धि पवित्रता हासिल हुई। दुनिया में शुद्ध वस्तु वाहिगुरु या उसका नाम ही है और सब अशुद्ध असत जड़ दुख रूप परछिन ही है और सब अशुद्ध असत जड़ दुख रूप परछिन ही है। तो ये वाहिगुरु का नाम जिस थान बैठ के जपया जावे उस स्थान भी पवित्र मनिया जाता। जिथे नाम जपिए पर प्यारे से ही अस्थल स्वयं चवारे। जिथे नाम ना जपिए मेरे गोविंदा से ही नगर उजाड़ी जी। और स्थान पवित्र मने जिथे प्रभु का वाहिगुरु का जस होवे वाहिगुरु का भजन होवे। जिथे नाम जपिए परब प्यारे से अस्थल स्वयं चुबारे। नाम जपिए परब प्यारे से अस्थल स्वयं चुबारे। समय शिवजी और पार्वती और जंगल विच विचर रहे हैं। शिवजी किसे वैरान थां टिब्बे नूं बार बार मत्थे टेकी जांदे है। उन्होंने देख के पार्वती पूछन लगी, महाराज कोई एहो जिहा थां तां दिंदा नहीं जो मत्थे टेकण योग होवे। इह तां वैरान थां है, रोही है, उजाड़ है, आप इत मथे टेकते हो, इसका की कारण है? शिव जी कहेंगे, पार्वती तेन नहीं पता, यह पवित्र थां है। यह थां ते बैठ के किसी रब के प्यारे ने बंदगी की है, बंदगी के प्रभाव करके यह पवित्र है। ਇਹ ਜੇ ਥਾਂ ਹੀ ਤੀਰਥ ਰੂਪ ਮੰਨੇ ਜਾਂਦੇ ਤਾਂ ਤੇ ਇਹ ਨਮਸਕਾਰ ਕਰਨ ਯੋਗ ਹੀ ਹੈ। ਦੁਨੀਆਂ ਦੇ ਵਿੱਚ ਅਗਰ ਵਿਗਿਆਨਿਕ ਤੌਰ ਤੇ ਦੇਖਿਆ ਜਾਵੇ, ਕਿਸੇ ਮਕਾਨ ਵਿੱਚ ਜਾਂ ਕਿਸੇ ਕਮਰੇ ਵਿੱਚ ਕੋਈ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਵੇ, ਉੱਥੇ 10-12 ਦਿਨ ਵਾਸਤੇ ਉਹਦੇ ਕਿਰਮ ਰਹਿ ਜਾਇਆ ਕਰਦੇ ਹਨ। ਕਿਸੇ ਮਕਾਨ ਦੇ ਵਿੱਚ ਟੀ ਵੀ ਦਾ ਮਰੀਜ਼, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ ਡਾਕਟਰ ਲੋਕ ਮੰਨਦੇ ਹਨ ਵੀ 6 ਮਹੀਨੇ ਵਾਸਤੇ ਟੀ ਵੀ ਦੇ ਜਰਮ ਰਹਿ ਜਾਂਦੇ ਹੁੰਦੇ ਹਨ। ਹਾਲਾਂਕਿ ਉਹ ਨਜ਼ਰ ਨਹੀਂ ਆਉਂਦੇ, ਦੀਂਦੇ ਨਹੀਂ, ਇਤਨੇ ਸੂਕਸ਼ਮ ਹੁੰਦੇ ਹਨ। ਜੇ ਉੱਥੇ ਕਿਸੇ ਤੰਦਰੁਸਤ ਆਦਮੀ ਦੀ ਰਿਹਾਇਸ਼ ਹੋ ਜਾਵੇ, ਉਸਨੂੰ ਪੂਰਾ ਪੂਰਾ ਅਸਰ ਕਰਦੇ ਨੇ, ਬਿਮਾਰੀਆਂ ਚਿੰਬੜਦੀਆਂ। ਸੋ ਜਦੋਂ ਦੁਨਿਆਵੀ ਬਿਮਾਰੀਆਂ ਆਦਿ ਦੀ ਇਹੋ ਜਿਹੀ ਹਾਲਤ ਹੈ, ਤੇ ਜਿਸ ਥਾਂ ਕੋਈ ਪਰਮੇਸ਼ੁਰ ਦੇ ਭਜਨ ਕਰਨ ਵਾਲਾ ਰਹਿ ਜਾਏ, ਉਸ ਥਾਂ ਦੇ ਵਿੱਚ ਵੀ ਕਿਤਨੇ ਪੀਸ ਆਫ ਮਾਇੰਡ ਦੇ, ਮਨ ਦੀ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਨਮ ਰਹਿਣਗੇ, ਲਾਜ਼ਮੀ ਚੀਜ਼ ਹੈ। ਸੋ ਇਸ ਕਰਕੇ ਸ਼ਿਵਜੀ ਕਹਿੰਦੇ ਨੇ ਪਾਰਵਤੀ ਇਹ ਥਾਂ ਪਵਿੱਤਰ ਹੈ, ਕਿਸੇ ਸਾਈਂ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ ਇਹ ਥਾਂ ਬੈਠ ਕੇ ਬੜੀ ਬੰਦਗੀ ਕੀਤੀ ਹੋਈ ਹੈ, ਇਸ ਵਾਸਤੇ ਇਹ ਥਾਂ ਨਮਸਕਾਰ ਕਰਨ ਯੋਗ ਹੀ ਹੈ। ਤੇ ਅਸਥਲ ਸਵੇਨ ਚਵਾਰੇ, ਇਹ ਵਾਹਿਗੁਰੂ ਜਿੱਥੇ ਨਾ ਜਪੀ ਨੇ ਤੇਰਾ, ਉਹ ਵੈਰਾਨ ਥਾਂ ਵੀ ਸ਼ੋਭਨੀਕ। ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਤੇਰਾ ਭਜਨ ਨਹੀਂ ਹੁੰਦਾ, ਭਾਵੇਂ ਘੁੱਗ ਵਸੋਂ ਵੀ ਹੈ, ਉਹ ਵੀ ਉਜਾੜ ਰੂਪ ਮੰਨਿਆ ਜਾਂਦਾ ਹੈ। ਕਿਸੇ ਸਮੇਂ ਕਾਸ਼ੀ ਵਿੱਚ ਕਬੀਰ ਜੀ ਦੇ ਸਮੇਂ ਵਿੱਚ ਕੋਈ ਵੱਡਾ ਭਾਰਾ ਮੇਲਾ ਲੱਗਿਆ ਸ਼ਹਿਰ ਦੇ ਵਿੱਚ। ਕੁਛ ਸੱਜਣ ਕਬੀਰ ਜੀ ਦੇ ਪਾਸ ਆਏ, ਕਬੀਰ ਜੀ ਨੂੰ ਕਹਿਣ, ਭਗਤ ਜੀ ਚਲੋ ਤੁਸੀਂ ਵੀ ਮੇਲਾ ਦੇਖ ਆਓ। ਵੀਰ ਜੀ ਕਹਿੰਦੇ, ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਨਹੀਂ ਹੁੰਦਾ, ਸਤਸੰਗ ਹੋਇਆ ਕਰਦਾ ਹੈ। ਮੇਲਿਆਂ 'ਚ ਜਾਣ ਕਰਕੇ ਬਿਰਤੀ ਚੰਚਲ ਹੁੰਦੀ ਹੈ, ਚੰਚਲ ਬਿਰਤੀ ਦੁੱਖ ਦਾ ਕਾਰਨ ਹੈ। ਸਤਸੰਗ ਵਿੱਚ ਜਾਣ ਕਰਕੇ ਬਿਰਤੀ ਅਚਲ ਹੁੰਦੀ ਹੈ, ਅਚਲ ਬਿਰਤੀ ਸੁਖਦਾਈ ਹੋਇਆ ਕਰਦੀ ਹੈ। ਅਤੇ ਸੰਤਾਂ ਭਗਤਾਂ ਦਾ ਵਿਸ਼ਾ ਜਿਹੜਾ ਹੈ ਮੇਲੇ ਨਹੀਂ, ਸਤਸੰਗ ਹੋਇਆ ਕਰਦਾ ਹੈ। ਭਲਾ ਚੰਗਾ ਜੇ ਤੁਹਾਡਾ ਖਿਆਲ ਹੈ, ਚੱਕਰ ਮਾਰੇ ਹੋਣੇ ਹਾਂ, ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਹਾਂ। ਉੱਠ ਫਰੀਦਾ ਸੁੱਤਿਆ, ਦੁਨੀਆਂ ਦੇਖਣ ਜਾਏ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਚੱਲਿਆ ਹੋਣੇ, ਕੋਈ ਮਿਲ ਜੇ ਰੱਬ ਦਾ ਬੰਦਾ। ਸੋ ਕਬੀਰ ਜੀ ਉਹਨਾਂ ਨਾਲ ਚੱਲ ਪੈਂਦੇ ਹਨ, ਸਾਰੇ ਸ਼ਹਿਰ ਦੇ ਵਿੱਚ ਫਿਰੇ, ਥਾਂ ਥਾਂ ਚੱਕਰ ਲਗਾਇਆ। ਸ਼ਾਮ ਹੋ ਗਈ, ਵਾਪਸ ਹੋ ਗਏ। ਵਾਪਸੀ ਦੇ ਵਿੱਚ ਉਹਨਾਂ ਸੱਜਣਾ ਜ਼ਿਕਰ ਕੀਤਾ, ਭਗਤ ਜੀ ਦੇਖੋ ਕਿਤਨੀ ਰੌਣਕ ਸੀ, ਕਿਤਨਾ ਇਕੱਠ ਵੱਠ ਸੀ। ਸੋ ਇਹ ਉਹਨਾਂ ਦੀ ਗੱਲ ਸੁਣ ਕੇ ਕਬੀਰ ਜੀ ਉਹਨਾਂ ਪ੍ਰਥਾ ਹੈ ਇੱਕ ਸਲੋਕ ਉਚਾਰਨ ਕਰਕੇ ਦੱਸ ਦਿਨ, ਕਹਿਣਗੇ ਤੁਹਾਡੇ ਪਾ ਦੀ ਰੌਣਕ ਹੋਣੀ, ਤੁਹਾਡੇ ਪਾ ਦਾ ਇੱਥੇ ਬਹੁਤਾ ਇਕੱਠ ਵੱਟਣ, ਮੇਰੇ ਪਾ ਦਾ ਤਾਂ ਭਾਈ ਉਜਾੜ ਸੀ। ਜਿਵੇਂ ਕਹਿੰਦੇ ਨੇ ਕਿਵੇਂ ਸਬੱਬ ਵੀ ਨਾਲ ਦੱਸਦੇ ਹਨ, ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋਂ, ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋਂ, thank you. ਰਾਮ ਸਨੇਹੀ ਬਾਹਰਾ ਉਜੜ ਮੇਰੇ ਪਾ ਜਿੱਥੇ ਜਿੱਥੇ ਮੈਂ ਫਿਰਿਆ ਥਾਂ ਥਾਂ ਭਾਵੇਂ ਰਾਗ ਰੰਗ ਹੁੰਦੇ ਸਨ ਜਲਸੇ ਗੁਜਰੇ ਹੁੰਦੇ ਸਨ ਲੋਕਾਂ ਦਾ ਇਕੱਠ ਵੱਠ ਬਹੁਤ ਸੀ ਹੀ ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ ਭਜਨ ਕਰਨ ਵਾਲਾ ਨਹੀਂ ਮਿਲਿਆ ਜਿਸ ਤੋਂ ਬਿਨਾਂ ਮੇਰੇ ਪਾਦਾ ਤਾਂ ਭੁੱਖ ਗੁਸ ਹੋਣ ਦੇ ਬਾਵਜੂਦ ਵੀ ਉਜਾੜ ਸੀ ਤਾਂ ਤੇ ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਉਹ ਥਾਂ ਪਵਿੱਤਰ ਸ਼ੋਭਨੀ ਜਿੱਥੇ ਪ੍ਰਭੂ ਦੀ ਯਾਦ ਵਹਿਣ ਦਾ ਭਜਨ ਹੋਵੇ ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਗਈ ਜਗ੍ਹਾ ਨੂੰ ਦਰਖਤਾਂ ਨੂੰ ਤੁਸ ਪੰਛੀਆਂ ਨੂੰ ਸਭ ਨੂੰ ਸ਼ੁੱਧੀ ਪਵਿੱਤਰਤਾ ਹਾਸਲ ਹੋਈ ਸੋ ਸਮਾਪਤੀ ਸ਼ਬਦ ਦੀ ਹੋਣ ਤੇ ਮਰਦਾਨੇ ਨੇ ਰਬਾਬ ਰੱਖ ਦਿੱਤਾ ਗੁਰੂ ਬਾਬਾ ਜੀ ਮਰਦਾਨਾ ਆਹਮੋ ਸਾਹਮਣੇ ਬੈਠੇ ਸਨ ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ ਉਸ ਤਰਫ ਮਰਦਾਨੇ ਦਾ ਮੂੰਹ ਸੀ ਹੋਰ ਜੰਗ ਵੀ ਆਵਾਨ ਸੀ ਮਰਦਾਨੇ ਦੀ ਨਿਗਾਹ ਕੁਛ ਦੂਰ ਗਈ ਇੱਕ ਦ੍ਰਿਸ਼ ਨਜ਼ਰ ਆਇਆ ਇੱਕ ਮੁਰਦਾ ਪਿਆ ਉਸ ਵੱਲ ਇੱਕ ਬਗਿਆੜ ਤਾਮਸੀ ਜੋਨੀ ਦਾ ਜਾਨਵਰ ਜਿਸਦਾ ਸਰੀਰ ਬਹੁਤ ਦੁਬਲਾ ਕਿਰਸ਼ ਲੱਕਾ ਲੱਗਿਆ ਪਸਲੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਭੁੱਖਾ ਹੋਣਾ ਬਹੁਤ ਉਹ ਆ ਰਿਹਾ ਹੈ ਉਸਨੇ ਪਹਿਲੇ ਆ ਕੇ ਉਸ ਮੁਰਦੇ ਦੇ ਚਾਰ ਚੁਫੇਰੇ ਕਈ ਪ੍ਰਕਰਮਾਂ ਕੀਤੀਆਂ ਨੇ ਚੱਕਰ ਕੱਟੇ ਵਾਪਸ ਹੋ ਗਿਆ ਉਸਨੂੰ ਖਾਧਾ ਨਹੀਂ ਕੁਛ ਕਦਮ ਵਾਪਸ ਚਲਾ ਗਿਆ ਫਿਰ ਮੁੜਿਆ ਆਇਆ ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕਰ ਦਿੱਤਾ ਪੈਰ ਸੁੰਘੇ ਇਸੇ ਤਰ੍ਹਾਂ ਸਾਰਾ ਸਰੀਰ ਕਲਾ ਕਲਾ ਅੰਗ ਸੁੰਘਿਆ ਫਿਰ ਨਹੀਂ ਖਾਧਾ ਫਿਰ ਮੁੜ ਚੱਲਿਆ ਇਸ ਕੌਤਕ ਨੂੰ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ ਇਹ ਤਾਮਸੀ ਜੁਨੀ ਦੇ ਜਾਨਵਰ ਦਾ ਖਾਜਾ ਹੀ ਮਾਨਸ ਹੈ ਪਹਿਲੇ ਇਸਦੇ ਚਾਰ ਛੁਰੇ ਫਿਰ ਕੇ ਮੁੜ ਗਿਆ ਦੁਬਾਰਾ ਆਇਆ ਇਸਦੇ ਸਾਰੇ ਸਰੀਰ ਦੇ ਅੰਗ ਸੁੰਘ ਸੁੰਘਾ ਕੇ ਮੁੜ ਗਿਆ ਫਿਰ ਨਹੀਂ ਖਾਧਾ ਇਸ ਗੱਲ ਵਿੱਚ ਕੋਈ ਭੇਦ ਹੈ ਉਸਨੇ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਗਰੀਬ ਨਿਵਾਜ ਹਜ਼ੂਰ ਦੇ ਪਿਛਲੇ ਪਾਸੇ ਇੱਕ ਖੋਤਕ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਆਪ ਕਿਰਪਾ ਕਰਕੇ ਨਿਵਿਰਤ ਕਰੋ ਗੁਰੂ ਜੀ ਨੇ ਪੁੱਛਿਆ ਕੀ ਸ਼ੰਕਾ ਮਰਦਾਨਿਆਂ ਉਸਨੇ ਅਰਜ਼ ਕਰ ਦਿੱਤੀ ਗਰੀਬ ਨਾਲ ਮੁਰਦਾ ਪਿਛਲੇ ਪਾਸੇ ਪਿਆ ਇੱਕ ਉਸ ਵੱਲ ਇੱਕ ਬਘਿਆੜ ਬਹੁਤ ਦੁਬਲਾ ਕ੍ਰਿਸ਼ਲਕਾ ਲੱਗਿਆ, ਪਸਲੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਨੇ ਬੜਾ ਭੁੱਖਾ ਹੋਣਾ। ਉਹਦੇ ਪਹਿਲੇ ਚਾਰ ਛਫੇਰੇ ਫਿਰ ਕੇ ਮੁੜ ਗਿਆ, ਵਾਪਸ ਜਾ ਕੇ ਕੁਛ ਕਦਮ ਜਾ ਕੇ ਫਿਰ ਮੁੜਿਆ ਆਇਆ, ਫਿਰ ਸਾਰੇ ਸ਼ੀਰ ਦੇ ਅੰਗ ਸੁੰਘੇ, ਫਿਰ ਨਹੀਂ ਖਾਧਾ, ਫਿਰ ਉਹ ਮੁੜਿਆ ਜਾ ਰਿਹਾ। ਆਪ ਅੰਤਰਜਾਮੀ ਸਰਬੱਤ ਤ੍ਰਿਕਾਲੀ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ, ਕਿਉਂ ਇਸਨੇ ਇਸ ਨੂੰ ਨਹੀਂ ਖਾਧਾ। ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆ, ਜੇ ਬਘਿਆੜ ਨੂੰ ਬੁਲਾਵੇ, ਉਸਦੀ ਜ਼ਬਾਨੀ ਸੁਣੇ ਤਾਂ ਬਹੁਤੀ ਚੰਗੀ ਗੱਲ ਹੈ। ਮਰਦਾਨੇ ਨੇ ਆਵਾਜ਼ ਦਿੱਤੀ, ਬਘਿਆੜ ਮੁੜਿਆ। ਗੁਰੂ ਬਾਬਾ ਜੀ ਦੇ ਹੁਕਮਾਂ ਤੋਂ ਤਿੰਨਾਂ ਲੋਕਾਂ 14 ਪੌੜਾਂ ਵਿੱਚ ਬਾਹਰ ਕਿਹੜੀ ਗੱਲ ਹੋ ਸਕਦੀ ਸੀ। ਮੁੜਿਆ ਆਇਆ, ਸਿਰ ਨਵਾ ਕੇ ਬਹਿ ਗਿਆ, ਹੁਕਮਾਂ ਪੁੱਛ ਲੈ। ਮਰਦਾਨੇ ਨੇ ਪੁੱਛਿਆ, ਬਾਈ ਤੇਰਾ ਸਰੀਰ ਬੜਾ ਦੁਬਲਾ ਕ੍ਰਿਸ਼ ਭੁੱਖਾ ਪ੍ਰਤੀਤ ਹੁੰਦਾ ਹੈ, ਉਹ ਤੇਰਾ ਖਾਜਾ ਸੀ, ਤੂੰ ਉਸਨੂੰ ਖਾਧਾ ਕਿਉਂ ਨਾ? ਪਹਿਲੇ ਚਾਰ ਸਫੇਰੇ ਫਿਰ ਕੇ ਮੁੜ ਗਿਆ, ਫਿਰ ਉਸਦੇ ਸਾਰੇ ਅੰਗ ਸੁੰਘ ਸੰਘਾ ਕੇ ਮੁੜ ਗਿਆ, ਇਸ ਗੱਲ ਵਿੱਚ ਕੀ ਭੇਦ ਹੈ? ਇਹ ਸੁਣ ਕੇ ਬਘਿਆੜ ਮਨੁੱਖੀ ਬੋਲੀ ਵਿੱਚ ਬੋਲਣ ਲੱਗਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਦੀ ਤਾਕਤ ਉਸਨੂੰ ਆਈ। ਉਹ ਕਹਿੰਦਾ ਹੈ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੋਇਆ ਕਰਦੀ ਹੈ। ਜਿਸ ਵਕਤ ਤੂੰ ਰਬਾਬ ਵਜਾਉਂਦਾ ਸੈਂ, ਗੁਰੂ ਬਾਬਾ ਜੀ ਦੇ ਪਵਿੱਤਰ ਗਲਤ ਸ਼ਬਦ ਦਾ ਉਚਾਰ ਹੋ ਰਿਹਾ ਸੀ, ਮੈਂ ਦੂਰੋਂ ਇਸ ਮੁਰਦੇ ਨੂੰ ਦੇਖਿਆ, ਦੇਖ ਕੇ ਚਿੱਤ ਵਿੱਚ ਬੜੀ ਖੁਸ਼ੀ ਹੋਈ, ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਤੇ ਪਵਿੱਤਰ ਕਰ ਗਿਆ। ਇਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ ਵੀ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਆਸਤਕ। ਨਾਸਤਕ ਰੱਬ ਦੀ ਹਸਤੀ ਤੋਂ ਮੁਨਕਰ, ਆਸਤਕ ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖ ਕੇ ਉਸਦੀ ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ ਹਨ। ਨਾਸਤਿਕਤਾ ਸਭ ਪਾਪਾਂ ਦਾ ਮੂਲ ਹੈ, ਆਸਤਿਕਤਾ ਸਭ ਪੁੰਨਾਂ ਦਾ ਮੂਲ ਹੈ। ਸੋ ਮੈਨੂੰ ਇਤਨੀ ਸਮਝ ਆ ਗਈ ਵੀ ਇਹ ਮੁਰਦਾ ਜੋ ਪਿਆ ਹੈ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਰਿਹਾ, ਰੱਬ ਦੀ ਹਸਤੀ ਤੋਂ ਸਾਰੀ ਜ਼ਿੰਦਗੀ ਮੁਨਕਰ ਰਿਹਾ ਹੈ, ਕਦੇ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਨਹੀਂ ਲੈਂਦਾ। ਹਾਲਾਂਕਿ ਸਾਸ ਇਸ ਨੂੰ ਮੁਨਕਰ ਹੋਣ ਨੂੰ ਥਾਂ ਨਹੀਂ ਕੋਈ। ਜਿਵੇਂ ਪਾਣੀ ਦੀ ਇੱਕ ਬੂੰਦ ਕਹੇ ਵੀ ਸਮੁੰਦਰ ਤੇ ਨਿਕਾਲ ਨਹੀਂ ਹੋਇਆ, ਉਹਦਾ ਕਹਿਣਾ ਕਿਤਨਾ ਫਜ਼ੂਲ ਹੈ। ਇੱਕ ਜ਼ਰਾ ਰੇਤੇ ਦਾ ਕਹੇ ਟਿੱਬਾ ਤੇ ਨਿਕਾਲ ਨਹੀਂ ਹੋਇਆ, ਉਸਦਾ ਵੀ ਕਹਿਣਾ ਇਸੇ ਤਰ੍ਹਾਂ ਫਜ਼ੂਲ ਹੈ। ਇਸੇ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ ਹੋਣ ਕਰਕੇ ਇਹ ਕਹੇ ਪਰਮਾਤਮਾ ਹੈ ਨਹੀਂ, ਇਹਦੀ ਉਹੀ ਜਿਹੀ ਭੁੱਲ ਹੈ ਜਿਵੇਂ ਉਹ ਪਾਣੀ ਦੀ ਬੂੰਦ ਦੀ ਔਰ ਰੇਤੇ ਦੇ ਜ਼ਰੇ ਦੀ। ਸੋ ਕਰਕੇ ਨਾ ਸਮਝ ਹੋਣ ਕਰਕੇ, ਬੁੱਧ ਉੱਪਰ ਅਗਿਆਨ ਦਾ ਭੁੱਲਦਾ ਪੜਦਾ ਪਿਆ ਹੋਣ ਕਰਕੇ ਇਸ ਗੱਲ ਤੋਂ ਮੁਨਕਰ ਹੈ। ਦਰਅਸਲ ਮੁਨਕਰ ਹੋਣ ਨੂੰ ਥਾਂ ਕੋਈ ਨਹੀਂ। ਅਸੀਂ ਜਿੱਤੇ ਸਾਰੇ ਹਾਂ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਭਾਵੇਂ ਕਿਵੇਂ ਵੀ ਇਹ ਸਰੀਰ ਸਾਨੂੰ ਥੋੜ੍ਹੀ ਦੇਰ ਵਾਸਤੇ ਮਿਲਿਆ ਹੋਇਆ ਹੈ, ਅਸੀਂ ਸਰੀਰ ਦੇ ਵਿੱਚ ਜਿਸ ਦੇ ਆਸਰੇ ਸਰੀਰ ਫਿਰਦਾ ਹੈ, ਜਿਸ ਨੂੰ ਉਰਦੂ ਵਿੱਚ ਰੂਹ ਕਹਿੰਦੇ ਨੇ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ, ਆਮ ਅੱਖਾਂ ਜੀਵਾਤਮਾ ਕਹਿੰਦੇ ਹਨ, ਉਹ ਸਾਡਾ ਆਪਣਾ ਆਪਾ ਹੈ, ਆਪਣਾ ਸਰੂਪ ਹੈ। ਅਸੀਂ ਦੇਹ ਨਹੀਂ ਹਾਂ, ਅਸੀਂ ਜਿਸਮ ਨਹੀਂ ਹਾਂ। ਜਿਸਮ ਤਾਂ ਕੁਛ ਦੇਰ ਵਾਸਤੇ ਸਾਨੂੰ ਹੀ ਮਿਲੇ, ਜਿਵੇਂ ਕਿਸੇ ਨੂੰ ਕੁਛ ਦੇਰ ਵਾਸਤੇ ਘੋੜਾ ਮਿਲ ਜਾਏ, ਉਹਦੀ ਯਾਤਰਾ ਕਰਨੀ ਹੋਵੇ ਤਾਂ ਉਸ ਖੁਸ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਸਾਤੋਂ ਫਿਰ ਲੈ ਲਿਆ ਜਾਏਗਾ, ਅਸੀਂ ਜੀਵਾਤਮਾ ਹਾਂ। ਲੱਖ 84 ਜੂਨ ਦਾ ਗੇੜਾ ਕੱਟ ਕੇ ਮਨੁੱਖ ਸਰੀਰ ਵਿੱਚ ਆਏ ਹਾਂ। ਮਨੁੱਖਾਂ ਦੇ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ, ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟਣੇ ਹਨ, ਫਿਰ ਦੁੱਖਾਂ 'ਚ ਨਹੀਂ ਪੈਣਾ। ਇਹ ਮੌਕਾ ਸਾਨੂੰ ਹਾਸਲ ਹੋਇਆ ਹੈ, ਇਸ ਮੌਕੇ ਨੂੰ ਗਵਾ ਦੇਣਾ ਭੁੱਲ ਵਿੱਚ, ਅਗਿਆਨ ਵਿੱਚ, ਅਤੇ ਇਹਨੂੰ ਵੱਧ ਕੇ ਹੋਰ ਮਹਾਂਪਾਪ ਕੀ ਹੁੰਦਾ। ਇਸ ਵਾਸਤੇ ਇਉਂ ਨਾਸਤਕ ਗਲਤੀ 'ਤੇ ਹੈ, ਆਸਤਕ ਜਿਹੜੇ ਹਨ ਜਿਹਨੂੰ ਸਮਝ ਹੈ ਵੀ ਅਸੀਂ ਪਰਮਾਤਮਾ ਦੇ ਅੰਸ਼ ਹਾਂ। ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਤ ਮਿਟਿਆ ਮਨਸ, ਅਸੀਂ ਉਸਦੀ ਅੰਸ਼ ਹਾਂ, ਉਸਨੂੰ ਮਿਲਣਾ ਹੈ। ਇਸ ਮਾਨਕ ਤਨ ਦੇ ਵਿੱਚ ਬੰਦਗੀ ਕਰਕੇ ਉਸਦੇ ਵਿੱਚ ਅਭੇਦ ਹੋਇਆ ਜਾਂਦਾ ਹੈ। ਸੋ ਉਹ ਠੀਕ ਰਸਤੇ ਤੇ ਜਾਣ ਵਾਲੇ ਹਨ। ਸਵਯੋਂ ਉਹ ਵਿਗਿਆੜ ਕਹਿੰਦਾ ਹੈ ਭਾਈ ਮਰਦਾਨਾ, ਇਹ ਜੋ ਮੁਰਦਾ ਪਿਆ ਹੈ ਆਪਣੀ ਜ਼ਿੰਦਗੀ ਵਿੱਚ, ਇਹ ਨਾਸਤਿਕ ਸੀ। ਮੈਂ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲਤਾਮ ਸੀ, ਜੋ ਉਹਨੇ ਵਿੱਚ ਫਿਰ ਰਹੇ ਹਾਂ, ਬੜਾ ਦੁੱਖ ਪਾ ਰਿਹਾ। ਸੋ ਅਗਰ ਇਹੋ ਜਿਹੇ ਨਾਸਤਿਕ ਪੁਰਸ਼ ਦਾ, ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਤੇ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋਵੇ। ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ, 18 ਵੱਡੇ ਵੱਡੇ, ਛੋਟੇ ਵੱਡੇ ਰਲ ਕੇ 84 ਬਣਦੇ ਹੈ, ਇਹ ਨਰਕ ਤਿਆਰ ਹਨ। ਜੇ ਕਿਤੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾ ਲਿਆ, ਐਸਾ ਨਾ ਹੋਵੇ ਮੇਰੇ ਵਾਸਤੇ ਕੋਈ ਹੋਰ ਨਵਾਂ ਹੀ ਨਰਕ ਤਿਆਰ ਹੋਵੇ, ਇਹ ਜਾਣ ਕੇ ਮੈਂ ਇਸ ਨੂੰ ਛੋੜ ਚੱਲ। ਫਿਰ ਦੁੱਖ ਚੂੰਕਿ ਡਾਢੀ ਲੱਗੀ ਸੀ, ਦੁਬਾਰਾ ਮੁੜ ਕੇ ਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਕਿਸੇ ਭੁੱਲ ਚੁੱਕੇ ਸਤਸੰਗ ਵੀ ਚਲਾ ਗਿਆ ਹੋਵੇ, ਪੈਰੀ ਹੱਥੀ ਟਹਿਲ ਸੇਵਾ ਕਮਾਲੀ ਹੋਵੇ। ਇਸੇ ਤਰ੍ਹਾਂ ਸਾਰੇ ਅੰਗ ਮੈਂ ਸੁੰਘਣੇ ਸ਼ੁਰੂ ਕੀਤੇ, ਪਰ ਭਾਈ ਮਰਦਾਨਾ ਉੱਕਾ ਕੋਰਾ ਸੀ, ਇਸ ਕਰਕੇ ਮੈਂ ਇਸਦਾ ਮਾਂਸ ਨਹੀਂ ਖਾਧਾ ਹੈ। ਭੁੱਖ ਤਾਂ ਮੈਨੂੰ ਬੜੀ ਡਾਢੀ ਲੱਗੀ ਹੋਈ। ਜਦੋਂ ਇੰਨੀ ਗੱਲ ਉਸ ਬਗੈਰ ਨੇ ਕਹੀ ਤੇ ਗੁਰੂ ਬਾਬਾ ਜੀ ਫਰਮਾਉਂਦੇ, ਦੇਖਿਆ ਮਰਦਾਨਿਆ, ਉਹ ਭਗਤਹੀਨ ਪੁਰਸ਼ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ, ਸਾਡੇ ਮਤ ਵਿੱਚ ਤੁਹਾਡੀ ਮੁਕਤ ਕੀ ਹੈ? ਇੰਨਾ ਕਹਿੰਦੇ ਹੋਇਆ ਫਰਮਾਇਆ ਗੁਰੂ ਜੀ ਨੇ ਮਰਦਾਨਿਆ, ਰਬਾਬ ਉਠਾ ਜ਼ਰਾ। ਮਰਦਾਨੇ ਰਬਾਬ ਉਠਾਇਆ, ਹਜ਼ੂਰ ਇਉਂ ਸਮਝਾਉਂਦੇ ਹੈ। ਕਾਹੇ ਜਗ ਆਏ ਨੇ ਭਗਤੀ ਤੋਂ ਦੀਨੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਦੀਨੇ ਜਿਹੜੇ, ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ। ਭਗਤਹੀਣ ਪੁਰਸ਼ ਮਾਨੁਖ ਤਨ ਧਾਰ ਕੇ ਕਿਉਂ ਸੰਸਾਰ ਤੇ ਆਇਆ, ਜਿਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਸਦਾ ਮਾਨੁਖ ਤਨ ਧਾਰਿਆ ਬਿਅਰਥ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਥਣਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਥਣਾਂ ਦਾ ਹੋਣਾ ਬੇਅਰਥ ਮੰਨਿਆ, ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਮਾਨੁਖ ਤਨ ਧਾਰਿਆ ਬੇਅਰਥ ਹੈ। ਸੋ ਇਉਂ ਕਹਿੰਦੇ ਮਰਦਾਨਿਆਂ, ਇਸ ਜੀਵ ਆਤਮਾ ਨੂੰ ਜਿਵੇਂ ਇੱਕ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਉਹਦੇ ਜਿਹੜੇ ਆਪਣੇ ਕੰਮ ਕਾਰ ਕਰਨ ਦੇ ਔਜ਼ਾਰ ਹਨ, ਟੂਲਸ ਹਨ, ਉਹਨਾਂ ਦੁਆਰਾ ਕੰਮ ਕਰਦਾ ਲਾਭ ਉਠਾਉਂਦਾ ਹੈ। ਜਾਂ ਜ਼ਿਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀਪਤੀ ਦੇ ਜਿਹੜੇ ਉਸਦੇ ਔਜ਼ਾਰ ਹਨ ਉਹਨਾਂ ਦੁਆਰਾ ਕੰਮ ਕਰਦਾ ਹੈ, ਲਾਭ ਉਠਾਉਂਦਾ। ਇਸੇ ਤਰ੍ਹਾਂ ਜੀਵਾਤਮਾ ਰੂਪੀ ਜ਼ਿਮੀਂਦਾਰ ਜਾਂ ਕਾਰੀਗਰ, ਇਹ ਅਸਥੂਲ ਸਰੀਰ ਇਹਦਾ ਕਾਰਖਾਨਾ ਹੈ। ਇਸ ਦੇ ਵਿੱਚ ਪੰਜ ਕਰਮ ਇੰਦਰੇ, ਗਿਆਨ ਇੰਦਰੇ, ਮਨ, ਬੁੱਧ ਆਦਿ ਇਹ ਟੂਲਸ ਹਨ, ਔਜ਼ਾਰ ਹਨ। ਇਹਨਾਂ ਦੁਆਰਾ ਇਸਨੇ ਭਗਤੀ ਕਰਨੀ ਹੈ, ਪੈਰੀਂ ਚੱਲ ਕੇ ਸਤਸੰਗ ਵਿੱਚ ਜਾਣਾ ਹੈ, ਹੱਥੀਂ ਟਹਿਲ ਸੇਵਾ ਕਮਾਉਣੀ ਹੈ, ਸਿਰ ਗੁਰੂ ਚਰਣੀ ਨਿਵਾਉਣਾ ਹੈ, ਨੇਤਰ ਨਾਲ ਗੁਰੂ ਕੇ ਦੀਦਾਰ ਕਰਨੀ ਹੈ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਨਾ ਹੈ, ਜ਼ੁਬਾਨ ਕਰਕੇ ਵਾਹਿਗੁਰੂ ਦਾ ਜਸ ਕਰਨਾ ਹੈ, ਸ਼ੀਤਰਾ ਮਨ ਕਰਕੇ ਭਗਤੀ ਦਾ ਸੰਕਲਪ ਕਰਨਾ ਹੈ, ਬੁੱਧ ਕਰਕੇ ਬ੍ਰਹਮ ਵਿਚਾਰ ਕਰਨੀ ਹੈ। ਇਉਂ ਇਹਨਾਂ ਨੂੰ ਇਸ ਪਰਮਾਰਥਕ ਮਾਰਗ ਤੇ ਲਗਾਉਣਾ, ਇਉਂ ਕਹਿ ਲਓ ਗੁਰਮਤ ਦੇ ਅਨੁਸਾਰ ਚਲਾਉਣਾ ਹੈ। ਜਿਹੜੇ ਇਉਂ ਕਰਦੇ ਹਨ ਉਹ ਮਾਨੁਖਤਾ ਨੂੰ ਸਫਲਾ ਕਰ ਲੈਂਦੇ ਹਨ, ਜਿਹੜੇ ਇਸ ਮਾਰਗ ਤੇ ਨਹੀਂ ਆਉਂਦੇ ਇਹਨਾਂ ਨੂੰ ਦੂਸਰੇ ਰਸਤੇ ਤੇ ਚਲਾਉਂਦੇ ਹਨ ਉਹ ਆਪਣੇ ਮਾਨੁਖ ਸਰੀਰ ਨੂੰ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਆਉਣਾ ਵਿਅਰਥ ਹੈ। ਬਲਕਿ ਗੁਰੂ ਜੀ ਫਰਮਾਉਂਦੇ ਮਰਦਾਨੇ ਆ, ਜਿਹਨਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ ਬਲਕਿ ਖੋਟੀ ਥਾਵੀਂ ਜਾਇਆ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਹਨਾਂ ਹੱਥਾਂ ਦੇ ਨਾਲ ਟੈਲ ਸੇਵਾ ਨਹੀਂ ਕਮਾਈ ਜਾਂਦੀ, ਕੁਛ ਬੁਰਾਈ ਕੀਤੀ ਜਾਂਦੀ ਹੈ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਹਨਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਸੁਣਿਆ ਜਾਂਦਾ ਹੈ ਬਲਕਿ ਪ੍ਰਭੂ ਦਾ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ। ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਵਾਹਿਗੁਰੂ ਆਪਣੇ ਇਸ਼ਟ ਦੇ ਪ੍ਰਭੂ ਗੁਰੂ ਪ੍ਰਭੂ ਦੇ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਭਾਂ ਤੇ ਟਿੱਕੀਆਂ ਭਰੀਆਂ ਹਨ। ਜਿਸ ਜ਼ਬਾਨ ਦੇ ਨਾਲ ਨਿੰਦੇ ਚੁਗਲੀ ਝੂਠ ਮੂਠ ਖਿੱਚ ਪਿੱਛ ਤਾਂ ਸਾਰਾ ਦਿਨ ਰਾਤ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਨਾਲ ਮੇਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਦੇ ਚਰਣੀ ਨਹੀਂ ਨਿਵਦਾ, ਭਾਵੇਂ ਹੀਰੇ ਲਾਲ ਦੁਆਰਾ ਆਪਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ ਉਹ ਭਾਰੂ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਇਹਦਾ ਪੱਥਰ ਤੇ ਸ਼ੁਨ ਹੈ, ਸਾਰਾ ਸਰੀਰ ਦੇ ਅੰਗ ਹੀ ਨਿਸ਼ਫਲ ਵਿਅਰਥ ਹਨ। ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਵੇ ਤਾਂ ਤੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਨੁੱਖ ਤਨ ਤਾਰਿਆ ਵਿਅਰਥ ਹੈ, ਆਉਣਾ ਨਿਸ਼ਫਲ ਹੈ।
ਕਾਹੇ ਜਗ ਆਏ ਨੇ ਭਗਤੀ ਤੋਂ ਜੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਜੀਣੇ ਜਿਹੜੇ, ਕਾਹੇ ਜਗ
ਹਾਰਿਆ। ਭਗਤੀ ਸੇਵਾ ਤੋਂ ਬਿਨਾਂ ਬੇਅਰਥ ਹੈ। ਸੋ ਗੁਰੂ ਜੀ ਫਰਮਾਉਂਦੇ ਹਨ, ਆਵਨੇ ਆਏ ਸਿਸ਼ਟ ਮੇਂ ਬਿੰਦੂ ਜੇ ਪਸ਼ੂ ਠੋਰ। ਮਨੁੱਖ ਸਰੀਰ ਵਿੱਚ ਇਹ ਦੁਨੀਆਂ ਵਿੱਚ ਆ ਗਏ ਤਾਂ ਬਿਨ ਵਾਹਿਗੁਰੂ ਦੀ ਭਗਤੀ ਤੇ ਹੈਵਾਨ ਹੀ ਨਹੀਂ, ਮਿਰੇ ਪੂਰੇ ਹੈਵਾਨ ਹੀ ਨਹੀਂ, ਬਲਕਿ ਮਰੇ ਹੋਏ ਹੈਵਾਨ ਹਨ। ਔਰ ਮਰੇ ਪਸ਼ੂ ਦਾ ਨਾਂ ਹੈ ਜਾਂ ਠੋਰ। ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਰਾਤ ਨੂੰ ਨਿਰਾਚਾਰਾ ਪਸ਼ੂਆਂ ਨੂੰ ਪਾਈਦਾ, ਗਾਈਆਂ ਮੱਝਾਂ ਬੈਲਾਂ ਨੂੰ ਬਚ ਰਹਿੰਦਾ, ਉਹਨੂੰ ਰੂੜੀਆਂ ਤੇ ਸੁੱਟ ਦਿੱਤਾ ਜਾਂਦਾ। ਉਹਨੂੰ ਕੌਣ ਚੜਦਾ? ਖੋਤੇ। ਉਹਨਾਂ ਨੂੰ ਵੀ ਟੋਰ ਕਿਹਾ ਜਾਂਦਾ ਹੈ। ਇਹੋ ਜਿਹਾ ਦਰਜਾ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਗੁਰੂ ਜੀ ਦਿੰਦੇ ਹਨ।
ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ,
ਸ਼ੱਕ ਪੈਦਾ ਹੁੰਦਾ ਆਪਣੇ ਮਨ ਦੀ ਮਤ ਦੁਆਰਾ। ਮਾਨੁਖ ਤਨ ਚਾਰ ਦਿਹਾੜੇ ਇਸ਼ਰਤ ਵਾਸਤੇ ਮਿਲਿਆ ਹੈ। ਹੋਰ ਜ਼ਿਆਦਾ ਕਿਹਾ ਹੈ, ਉਹਨਾਂ ਦਾ ਜਵਾਬ ਵੀ ਗੁਰੂ ਜੀ ਨੇ ਦਿੱਤਾ ਹੈ। ਹੁਣ ਚੂੰਕਿ ਸਮਾਂ ਨਹੀਂ, ਇਜਾਜ਼ਤ ਦਿੰਦਾ ਗੁਰੂ ਅਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧੰਨ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ।
Thank you. तू ठाकरे तू मैं पहला